ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸਦਾ ਸਚ ਦਾ ਆਨੰਦ ਸਤਰੰਗ ਪਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਗਨੀ ਮੇ ਹਰਿਅੰ ਕਰਿਅੰ ਕਰੀ ਮੁਲ ਰਹੀ ਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਂ ਪਵ ਸਭੁ ਸਰਵਦਾ ਸਰਜੁਗਤੇ ਦੁਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕੇ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗ ਦੇ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਈ ਸੈ ਭੰ ਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਪਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਆਤੇ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਮਾਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੁ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਣ ਠਾਕੁਰ ਪ੍ਰਭ ਤੇਰੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਵੋਹੇ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ दया करहो बसो मन आए, मोहिया ना निर्गुण लीजे लड़लाए। रहाओ प्रभ चित आवे ता कैसी पीड़, हर सेवक नाही जम पीड़, सर्ब दुख हर सिमरत नसे, जाके संग सदा प्रभ वसे। प्रभ का नाम मन तन आधार, बिसरत नाम होवत तन शार। प्रभ चित आए पूर्ण सब काज, हर विसरत सब का मोहताज। चरण कमल संग लागी प्रीत, बिसर गई सब दुर्मत रीत। मन तन अंतर हर हर मंत, नानक भगतन कै कर सदा आनंद। मन तन अंतर हर हर मंत, नानक भगतन कै कर सदा आनंद। बिलावल महला पंजवा, सुख निदान प्रीतम प्रभ मेरे।
वाहिगुरु जी का खालसा, वाहिगुरु जी की फतेह। सत्कार योग गुरु साहिब जी दी साजी निवाजी, गुरु स्वरूप गुरु खालसा सतसंग जी, आप सरबत संगतां नित दे बने हुए नियम अनुसार अमृत वेले गरीब नवाज सतगुरु के दर ते पहुंचे हो। गुरां ने महान बख्शिश कीती है, अपनी चरण शरण विच बहण का समा प्रदान किया है। चल रही स्थानक मर्यादा अनुसार अमृत वेले सतगुरु जी के प्रकाश होने वेले जो मुख वाक सतगुरां दा आया है, उस मुख वाक की विचार करन दा समा है। अमृत वेले तो गुरसिखां दे हिरदे विच गुरसिखां दीआं रसना ते नाम बाणी दा चिम चिम बरस है। अमृत धार बहुत कमाइया वाले गुरसिख संगत दे अंदर विराजमान होया करदे है, जिन्हां दे उते वाहिगुरु दी अपार बख्शिश है। नाम जपदिया जिन्हां दी अवस्थावां बनिया हुई ये सारे गुरमुख जन आओ अमृत वेले नितनेम पंजा बाणियों का जपजी साहब जाप साहब श्री सवैये चौपई ते आनंद साहब, इस तो अलावा होर किन्ना किन्ना नितनेम किस गुरसिख ने किया है यदा कोई अंदाजा भी नहीं ला सकता, वो कोई शब्दों में कह भी नहीं सकता। तो जो संपूर्ण श्री आसा जी की वार का कीर्तन सरवण किया है, उस तो उपरंत जो अमृत वेले मुख वाक आया है उसका पाठ भी आप जी ने सरवण किया। हूँ आओ जिस बाणी का पाठ कर रहे हैं, जिस बाणी के कीर्तन नाल जुड़ते हैं, उस बाणी की व्याख्या के नाल जुड़िए। श्री गुरु अर्जन देव जी महाराज जिस प्रकार पावन अमृत वचन उच्चारण करते हैं, जो राग बिलावल है 801 अंग ते सतगुरां दे पावन वचन है, जगासू मुख द्वारा ये शब्द बेनतियां कीतियां गई हैं। ਸਤਿਗੁਰਾਂ ਦੀ ਬਾਣੀ ਤਿੰਨ ਕਾਰਨਾਂ ਕਰਕੇ ਸੰਸਾਰ ਦੇ ਅੰਦਰ ਪ੍ਰਗਟ ਹੁੰਦੀ। ਜਾਂ ਤਾਂ ਗੁਰੂ ਸਾਹਿਬ ਜੀ ਆਪਣੇ ਰੱਬੀ ਰੰਗ ਵਿੱਚ ਆ ਕਰਕੇ ਮੁੱਖੋਂ ਕਹਿ ਵੀ ਦਿੱਤਾ ਕਿ ਧੁਰ ਕੀ ਬਾਣੀ ਆਈ, ਮੁੱਖੋਂ ਕਹਿ ਦਿੱਤਾ ਜੈਸੀ ਮੈਂ ਆਵੈ ਖਸਮ ਕੀ ਬਾਣੀ। ਉਸ ਆਨੰਦ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੇ ਸੰਸਾਰ ਦੇ ਅੰਦਰ ਪ੍ਰਗਟ ਹੋਣਾ ਕੀ। ਦੂਸਰਾ, ਜਗਿਆਸੂਆਂ ਨੇ, ਗੁਰਸਿੱਖਾਂ ਨੇ ਸਵਾਲ ਪਰਮਾਰਥੀ ਕੀਤੇ, ਉਹਨਾਂ ਦੇ ਉੱਤਰ ਵਿੱਚ ਜਾਂ ਫਿਰ ਸਿੱਧਾਂ ਨਾਥਾਂ ਪੀਰਾਂ ਉਹਨਾਂ ਦੀਆਂ ਗੋਸ਼ਟਾਂ ਹੋਈਆਂ ਉਹਨਾਂ ਦੇ ਉੱਤਰ ਵਿੱਚ ਬਹੁਤ ਸਾਰੇ ਸ਼ਬਦ ਔਰ ਬਾਣੀਆਂ ਉਚਾਰਨ ਹੋਈਆਂ, ਜਿਵੇਂ ਸਿੱਧ ਗੋਸ਼ਟਨਾਮੇ ਬਾਣੀ। ਅਤੇ ਤੀਸਰਾ ਕਾਰਨ ਹੈ ਕਿ ਗੁਰਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਾਵਨ ਅੰਮ੍ਰਿਤਮਈ ਵਚਨ ਉਚਾਰਨ ਕੀਤੇ। ਅਤੇ ਜਿਵੇਂ ਅਧਿਆਪਕ ਜਿਹੜਾ ਪਹਿਲਾਂ ਉਹ ਬੱਚੇ ਨੂੰ ਊੜਾ ਜਿਹੜਾ ਪੜ੍ਹਾਉਂਦਾ ਜਾਂ ਏ ਬੀ ਸੀ ਪੜ੍ਹਾਉਂਦਾ, ਉਹਨੂੰ ਆਪ ਬੋਲ ਕੇ ਕਹਿਣਾ ਪੈਂਦਾ, ਫਿਰ ਬੱਚਾ ਸਿੱਖ ਜਾਂਦਾ। ਗੁਰੂ ਸਾਹਿਬ ਜੀ ਸ਼ਬਦ ਉਚਾਰਨ ਕਰਕੇ ਸਾਨੂੰ ਬੇਨਤੀ ਕਰਨ ਦਾ ਢੰਗ ਦੱਸੋ। ਇਹ ਅਜਿਹੇ ਸ਼ਬਦਾਂ ਨੂੰ ਕਿਹਾ ਜਾਂਦਾ ਕਿ ਜਗਿਆਸੂ ਮੁਖ ਦੁਆਰਾ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਸੋ ਇਸ ਦੇ ਵਿੱਚ ਬੇਨਤੀ ਕਰਦੇ ਨੇ ਕਿ ਉਹ ਪਰਮੇਸ਼ੁਰ ਵਾਹਿਗੁਰੂ ਦੇ ਚਰਨਾਂ 'ਚ ਕਿਹੇ ਵਾਹਿਗੁਰੂ ਕਿਰਪਾ ਕਰ ਤੇ ਆਓ ਜਿਸ ਪ੍ਰਕਾਰ ਵਿਚਾਰ ਸ਼ੁਰੂ ਹੁੰਦੇ ਆ ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾ।
ਬਿਲਾਵਲ ਸਾਹਿਬ ਸਿੰਘ ਜੀ ਰਾਗ ਹੈ, ਉਚਾਰਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਹਨ।
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ।
ਜੀ ਮਹਾਰਾਜ ਸਾਹਿਬ ਕਹਿੰਦੇ ਨੇ ਉਹ ਪਰਮੇਸ਼ੁਰ ਵਾਹਿਗੁਰੂ ਕੈਸਾ, ਸਾਰਾ ਸੰਸਾਰ ਜਿਹੜਾ ਇਹ ਤਾਂ ਹੈ ਦੁੱਖ ਰੂਪ, ਨਾਨਕ ਦੁਖੀਆ ਸਭ ਸੰਸਾਰ। ਦੁੱਖਾਂ ਦੀਆਂ ਕਿਸਮਾਂ ਦਾ ਫਰਕ ਹੋ ਸਕਦਾ ਕਿ ਦੁੱਖ ਤਨ ਦਾ ਹੈ ਜਾਂ ਮਨ ਦਾ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤੋ ਉਦਾਸ, ਥੋੜ੍ਹੇ ਬਹੁਤੇ ਸਭ ਦੁਖੀ ਸੁਖੀ ਹਰੀ ਕੇ ਦਾਸ। ਸਾਰਾ ਸੰਸਾਰ ਦੁੱਖ ਰੂਪ, ਪਰ ਇਸ ਸੰਸਾਰ ਦੇ ਅੰਦਰ ਇੱਕ ਵਾਹਿਗੁਰੂ ਹੈ ਜਿਹਦੇ ਵਿੱਚ ਦੁੱਖਾਂ ਦਾ ਨਾਮ ਨਿਸ਼ਾਨ ਬਣਿਆ। ਵਾਹਿਗੁਰੂ ਸਾਰਾ ਹੀ ਸੁੱਖ ਸਰੂਪ ਹੈ। ਸੋ ਇਸ ਕਰਕੇ ਹੇ ਵਾਹਿਗੁਰੂ, ਮੈਂ ਸੁਣਿਆ ਕਿ ਸੁਖ ਨਿਧਾਨ ਇੱਕ ਵਾਹਿਗੁਰੂ ਹੈ ਜਿਹੜਾ ਸੁੱਖਾਂ ਦਾ ਨਿਧਾਨ ਕੀਏ ਖਜ਼ਾਨਾ ਹੈ। ਇਹ ਆਪ ਤਾਂ ਸੁੱਖ ਸਰੂਪ ਹੈ ਹੀ, ਉਹਦਾ ਨਾਮ ਵੀ ਸੁੱਖ ਸਰੂਪ। ਜਿਵੇਂ ਸੂਰਜ ਵੀ ਚਾਨਣਾ ਹੈ, ਸੂਰਜ ਦੀ ਕਿਰਨ ਵਿੱਚ ਵੀ ਚਾਨਣਾ। ਇਸ ਕਰਕੇ ਵਾਹਿਗੁਰੂ ਆਪ ਸੁੱਖ ਸਰੂਪ ਹੈ, ਉਹਦੇ ਨਾਮ ਵਿੱਚ ਵੀ ਸੁੱਖ। ਇਸ ਕਰਕੇ ਨੌਵੇਂ ਪਾਤਸ਼ਾਹ ਨੇ ਪਾਵਨ ਬਚਨ ਕਹੇ ਹੈ, ਜੋ ਸੁੱਖ ਕੋ ਚਾਹੇ ਸਦਾ। ਜੇ ਚਾਹੁੰਦੇ ਹਮੇਸ਼ਾ ਸੁੱਖ ਪ੍ਰਾਪਤ ਹੋਣ ਤਾਂ ਫਿਰ ਇੱਕੋ ਹੀ ਬਾਤ ਹੈ, ਸ਼ਰਨ ਰਾਮ ਕੀ ਲੈ। ਜੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ ਕਿ ਜਿੱਥੇ ਜਿੱਥੇ ਤੂੰ ਸੁੱਖ ਭਾ ਰਹੇ ਹੈ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਰੂ। ਸੁਖ ਨਿਧਾਨ ਪ੍ਰਭ ਏਕ ਹੈ ਕਿ ਉਹ ਪਰਮੇਸ਼ੁਰ ਵਾਹਿਗੁਰੂ ਸੁਖਾਂ ਦਾ ਨਿਧਾਨ ਕੀਏ ਖਜ਼ਾਨਾ ਹੈ। ਇਹ ਮੇਰੇ ਪਰਮੇਸ਼ੁਰ ਵਾਹਿਗੁਰੂ ਪ੍ਰੇਮ ਪ੍ਰੀਤ ਦੇ ਅਸਪਦ ਰੂਪ ਨੂੰ ਪ੍ਰੀਤਮ ਕਿਹਾ ਜਾਂਦਾ। ਪ੍ਰਭੂ ਨਾਮ ਮਾਲਕ ਦਾ, ਹੇ ਮੇਰੇ ਪ੍ਰਭੂ ਮੈਂ ਇਹ ਨਿਰਣਾ ਕਰ ਲਿਆ, ਸਮਝ ਲਿਆ ਕਿ ਤੂੰ ਹੀ ਸੁੱਖ ਸਰੂਪ ਹੈ। ਅੱਜ ਜਿਹੜਾ ਸੰਬੰਧੀ ਸੁੱਖ ਰੂਪ ਦਿਸਦਾ ਹੈ, ਸਭ ਤੋਂ ਵੱਧ ਗ੍ਰਸਤ ਲੈਣ ਦੇ ਅੰਦਰ ਪੁੱਤਰ ਨੂੰ ਸੁੱਖ ਰੂਪ ਜਾਣਦੇ, ਪਰ ਉਸੇ ਪੁੱਤਰ ਤੋਂ ਕਿਤਨਾ ਕਿਤਨਾ ਦੁੱਖ ਕਿੰਨੇ ਮਾਪਿਆਂ ਨੂੰ ਮਿਲਿਆ ਇਹਦੀ ਕੋਈ ਗਿਣਤੀ ਵੀ ਨਹੀਂ ਹੋ ਸਕਦੀ ਕਿ ਨਲਾਇਕ ਪੁੱਤਰਾਂ ਨੇ ਆਪਣੇ ਮਾਂ ਬਾਪ ਨੂੰ ਕਿਤਨਾ ਸੰਤਾਪ ਦਿੱਤਾ, ਕਿੰਨੇ ਜ਼ਖਮ ਦਿੱਤੇ ਨੇ ਔਰ ਦੇ ਰਹੇ ਨੇ। ਇਸ ਕਰਕੇ ਸ਼ਾਸਤਰ ਨੇ ਕਹਿ ਦਿੱਤਾ ਕਿ ਕਰ ਵਿਚਾਰ ਜਿਉਂ ਦੇਖੀਐ, ਵਿਚਾਰ ਕਰਕੇ ਦੇਖੋ, ਪੁੱਤਰ ਸਦਾ ਦੁੱਖ ਰੂਪ, ਸੁੱਖ ਰੂਪ ਨਹੀਂ ਹੈ, ਦੁੱਖ ਰੂਪ ਹੈ। ਸੁੱਖ ਚਾਹਤ ਜੋ ਪੂਤ ਤੇ, ਜਿਹੜੇ ਪੁੱਤਰ ਤੋਂ ਸੁੱਖ ਅਨੁਭਵ ਕਰਨ ਤੇ ਮੂੜਨ ਕੇ ਭੂਪ। ਮੂਰਖਾਂ ਦੇ ਵੱਡੇ ਸਰਦਾਰ ਮੂਰਖ, ਜਿਹੜੇ ਪੁੱਤਰ ਨੂੰ ਇਹ ਵਿਚਾਰ ਸਾਗਰ ਦੇ ਅੰਦਰ ਐਸਾ ਵਿਚਾਰ ਹੈ। ਇਹ ਸਾਰੇ ਸੁੱਖ ਕਲਪਤ ਸੁੱਖ ਹਨ। ਕਲਪਤ ਸੁੱਖ ਦਾ ਮਤਲਬ ਹੈ ਕਲਪਨਾ ਹੈ ਸੁੱਖ ਦੀ, ਪਰ ਸੁੱਖ ਨਹੀਂ। ਵਿਸ਼ਾ ਸੁੱਖ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਦੁੱਖ ਪਾਵੈ, ਕਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ। ਸੁੱਖ ਨਿਧਾਨ ਪ੍ਰੀਤਮ ਪਰਮ ਮੇਰੇ, ਇਹ ਮੇਰੇ ਵਾਹਿਗੁਰੂ ਇੱਕ ਤੂੰ ਹੈ ਜਿਹਦੇ ਵਿੱਚ ਅਨੰਤ ਸੁੱਖ ਹਨ, ਜਿਹਦੇ ਵਿੱਚ ਕੋਈ ਦੁੱਖ ਨਹੀਂ। ਜਿਹੜਾ ਉਹਦੇ ਨਾਲ ਜੁੜ ਗਿਆ ਉਹ ਤੱਤੀ ਤਵੀ 'ਤੇ ਬੈਠ ਕੇ ਵੀ ਸੁਖੀ, ਜਿਹੜਾ ਉਹਦੇ ਨਾਲ ਜੁੜਿਆ ਸਿਰ 'ਤੇ ਆਰਾ ਚੱਲਦਿਆਂ ਵੀ ਸੁਖੀ, ਬੰਦ ਬੰਦ ਕੱਟਿਆਂ 'ਤੇ ਵੀ ਸੁਖੀ, ਨੀਹਾਂ ਦੇ ਵਿੱਚ ਖੜ ਕੇ ਗੋਡੇ ਗਿੱਟੇ ਕੱਟ ਦਿੱਤੇ ਤਾਂ ਵੀ ਸੁਖੀ। ਆਪਣੀ ਸੰਤਾਨ ਦੇ ਟੋਟੇ ਕਰਕੇ, ਜ਼ਾਲਮਾਂ ਨੇ ਟੋਟੇ ਕੀਤੇ, ਮਾਵਾਂ ਦੇ ਗਲ ਵਿੱਚ ਪਾ ਦੇ ਤਾਂ ਵੀ ਸੁਖੀ। ਬੜੀ ਦਰਦਨਾਕ ਘਟਨਾ ਸੀ ਮੀਰ ਮੰਨੂ ਦੇ ਵੇਲੇ, ਬੀਬੀ ਸੰਤ ਕੌਰ ਜਥੇਦਾਰ ਨਹੀਂ ਸੀ ਇਹਨਾਂ ਬੀਬੀਆਂ ਦੀ, ਮੀਰ ਮੰਨੂ ਦੇ ਵੇਲੇ ਭਾਈ ਮਨੀ ਸਿੰਘ ਦੇ ਘਰ ਵਾਲੀ ਸੀ, ਪੁੱਤਰਾਂ ਦੇ ਬੱਚਿਆਂ ਦੇ ਹਾਰ ਗਲ ਵਿੱਚ ਸਾਰੀਆਂ ਬੀਬੀਆਂ ਦੇ ਪਾਏ ਅਤੇ ਚੱਕੀ ਪੀਸ ਲਈ ਵਾਹਿਗੁਰੂ ਦਾ ਪਾਣਾ। CID ਵਾਲੇ CID ਰਿਪੋਰਟ ਕਰਦੇ ਹੈ, ਰਹਿਰਾਸ ਕੀਤੀ, ਰਹਿਰਾਸ ਕਰਕੇ ਫਿਰ ਬੀਬੀ ਜਥੇਦਾਰ ਨੇ, ਬਸੰਤ ਕੌਰ ਨੇ ਉੱਠ ਕੇ ਅਰਦਾਸ ਕੀਤੀ ਔਰ ਬਚਨ ਕੀ ਕਹੇ, ਇਹ ਸਤਿਗੁਰੂ ਜੀ ਤੇਰੇ ਭਾਣੇ ਅਨੁਸਾਰ ਸਾਰਾ ਦਿਨ ਸੁੱਖਾਂ ਦਾ ਲੰਘ ਗਿਆ, ਹੁਣ ਰਾਤ ਆ ਰਹੀ ਹੈ, ਕਿਰਪਾ ਕਰਕੇ ਸੁੱਖਾਂ ਦੀ ਬਤੀਤ ਕਰੋ। ਜ਼ਾਲਮ ਮਜ਼ਬੂਰ ਹੋ ਗਿਆ ਪੁੱਛਣ ਵਾਸਤੇ ਕਿ ਸਿੰਘਣੀਓ ਤੁਹਾਡੇ ਮਤ ਵਿੱਚ ਸੁੱਖ ਦੀ ਪਰਿਭਾਸ਼ਾ ਕੀ ਹੈ? ਗ੍ਰਸਤ ਲੈਣ ਵਿੱਚ ਇਦੋਂ ਵੱਡਾ ਦੁੱਖ ਨਹੀਂ ਹੋ ਸਕਦਾ ਕਿ ਪੁੱਤਰਾਂ ਦੀਆਂ ਆਂਦਰਾਂ ਦੇ ਹਾਰ ਤੁਹਾਡੇ ਗਲਾਂ ਵਿੱਚ ਪਾ ਦੇ, ਅਤੇ ਮਾਂ ਫਿਰ ਵੀ ਕਹਿੰਦੀ ਹੈ ਕਿ ਸੁੱਖ ਵਿੱਚ ਦਿਨ ਬਤੀਤ ਹੋ ਗਏ, ਭੁੱਖਿਆਂ ਤੁਹਾਨੂੰ ਰੱਖਿਆ ਗਿਆ, ਤੁਸੀਂ ਕਿਸ ਮਿੱਟੀ ਦੀ ਬਣੀ ਹੋ? ਜਵਾਬ ਸੀ ਕਿ ਤੂੰ ਮੂਰਖ ਹੈ, ਇਸ ਗੱਲ ਨੂੰ ਨਹੀਂ ਸਮਝੇਗਾ। ਸਿੱਖ ਉਦੋਂ ਦੁਖੀ ਹੁੰਦਾ ਜਦੋਂ ਨਾਮ ਵਿਸਰਦਾ ਹੈ। ਦੁੱਖਾਂ ਦੇ ਵਿੱਚ ਬੜਾ ਨਾਮ ਚੇਤੇ ਰਿਹਾ, ਇਸ ਲਈ ਬਹੁਤਾ ਸੁੱਖ ਪ੍ਰਾਪਤ ਹੋਇਆ ਤੇਰੀ ਜੇਲ੍ਹ ਵਿੱਚ, ਨਾਮ ਭੁੱਲਿਆ ਹੀ ਨਹੀਂ। ਦੁੱਖ ਲਾ ਗਏ ਤਾਂ ਰਾਮ ਪੁਕਾਰਾ ਹਰ ਵੇਲੇ ਰਾਮ। ਇਸ ਕਰਕੇ ਹੁਣੇ ਹੁਣ ਰਾਗੀ ਸਿੰਘ ਸਾਹਿਬਾਨਾਂ ਨੇ ਬਹੁਤ ਸੁੰਦਰ ਅਤੇ ਪਿਆਰ ਦਾ ਸ਼ਬਦ ਆਪ ਜੀ ਨੂੰ ਸੁਣਾਇਆ, ਰਾਮ ਕਹਿ ਕਰਤਾਲ ਵਜਾਵੇ ਚਟੀਆ ਸਭੇ ਵਿਗਾਰੇ। ਪ੍ਰਹਲਾਦ ਦੀ ਕਹਾਣੀ ਹੈ ਸਾਰੀ। ਪ੍ਰਹਲਾਦ ਨੂੰ ਸੱਪਾਂ ਵਿੱਚ ਸੁੱਖ, ਪਹਾੜ 'ਚੋਂ ਸੁੱਟਿਆ ਸੁੱਖ, ਅੱਗ ਵਿੱਚ ਸੁੱਖ, ਕਿਤੇ ਵੀ ਦੁੱਖ ਨਹੀਂ। ਜਿਨ੍ਹਾਂ ਨੇ ਇਹ ਦੁੱਖ ਹੰਡਾਏ, ਤੁਹਾਡੇ ਵਿੱਚ ਵੀ ਐਸੀ ਸ਼ਖਸੀਅਤ ਬੈਠੀ ਹੈ ਜਿਹਦਾ ਪੁਲਿਸ ਵਾਲੇ ਨੇ ਅੰਗ ਅੰਗ ਤੋੜ ਦਿੱਤਾ ਸੀ, ਕੋਈ ਛੱਡੀ ਨਹੀਂ ਸੀ ਕਸਰ, ਬਾਬਾ ਦਰਸ਼ਨ ਸਿੰਘ ਮੱਲੇਵਾਲ, ਉਹ ਅੱਖੀਂ ਦੇਖੀ ਕਰਕੇ ਹਾਲਤ ਭੁੱਲਦੇ ਨਹੀਂ ਇਹਨਾਂ ਦੀ। ਪਰ ਫਿਰ ਵੀ ਜਦੋਂ ਮੈਂ ਇਹਨਾਂ ਨੂੰ ਮਿਲਿਆ, ਮੈਂ ਕਿਹਾ ਬਾਬਾ ਜੀ ਕਿਵੇਂ ਹੋ? ਕਹਿੰਦੇ ਇੱਕੋ ਹੀ ਦੁੱਖ ਹੈ ਵੀ ਗੁਰੂ ਦੀ ਮੋਹਰ ਹੈ ਦਾੜੀ, ਕਹਿੰਦੇ ਇਹ ਫੜ ਫੜ ਕੇ ਪੁੱਟ ਜਾਂਦੀ ਗੱਲ, ਇਹ ਗੁਰੂ ਦੀ ਮੋਹਰ ਦੀ ਬੇਅਦਬੀ ਦਾ ਤਾਂ ਦੁੱਖ ਹੈ। ਸਿੱਖੀ ਕੇਸਾਂ ਸਵਾਸਾਂ ਕਰਨਾ ਹੁੰਦੀ, ਸੁੱਖ ਨਿਧਾਨ ਪ੍ਰੀਤਮ ਭਰਾ ਮੇਰੇ, ਹੇ ਮੇਰੇ ਵਾਹਿਗੁਰੂ ਤੂੰ ਸੁੱਖਾਂ ਦਾ ਖਜ਼ਾਨਾ ਹੈ, ਤੇਰੇ ਵਿੱਚ ਸਾਰੇ ਸੁੱਖ ਹੀ ਸੁੱਖ ਹਨ।
ਅਗੰਤ ਗੁਣ ਠਾਕੁਰ ਪ੍ਰਭ ਤੇਰੇ,
ਹੇ ਮੇਰੇ ਵਾਹਿਗੁਰੂ ਤੇਰੇ ਗੁਣ ਜਿਹੜੇ ਨੇ, ਗੁਣ ਨਾਮ ਹੁੰਦਾ ਖੂਬੀ ਦਾ, ਸ੍ਰੇਸ਼ਟ ਖੂਬੀਆਂ ਤੇਰੇ ਵਿੱਚ ਨੇ, ਕਿੰਨੇ ਕੁ ਨੇ? ਅਗਣਤ, ਗਿਣਤੀ ਕੋਈ। ਦੋ ਚੀਜ਼ਾਂ ਦੀ ਸਾਸ ਨਹੀਂ ਜੀ ਕੋਈ ਗਿਣਤੀ, ਰੱਬ ਦੇ ਗੁਣਾਂ ਦੀ ਕੋਈ ਗਿਣਤੀ ਨਹੀਂ, ਜੀਵ ਦੇ ਔਗੁਣਾਂ ਦੀ ਕੋਈ ਗਿਣਤੀ ਨਹੀਂ। ਪਰਮਾਤਮਾ ਗੁਣਾਂ ਕਰਕੇ ਬੇਅੰਤ ਹੈ, ਜੀਵ ਔਗੁਣਾਂ ਕਰਕੇ ਬੇਅੰਤ ਹੈ। ਔਗੁਣ ਕਿੰਨੇ ਕੁ ਨੇ? ਕਹਿੰਦੇ ਅੰਦਾਜ਼ਾ ਹੀ ਕੋਈ ਨਹੀਂ, ਜੇਤਾ ਸਮੁੰਦ ਸਾਗਰ ਨੀਰ ਭਰਿਆ ਇੰਨੇ। ਤੇ ਪਰਮਾਤਮਾ ਤੂੰ ਗੁਣ ਸਾਗਰ, ਤੂੰ ਗੁਣਾਂ ਦਾ ਸਾਗਰ, ਅਸੀਂ ਔਗੁਣਾਂ ਦੇ ਸਾਗਰ, ਹੈ ਤਾਂ ਮੁਕਾਬਲਾ ਹੀ। ਤੇ ਇਸ ਕਰਕੇ ਐ ਮੇਰੇ ਠਾਕੁਰ ਕਹੀਏ ਮਾਲਕ, ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣੇ, ਮੈਂ ਤਾਂ ਇੱਕ ਵੀ ਨਹੀਂ ਜਾਣੇ, ਬਹੁਤੇ ਗੁਣ ਹਨ।
ਅਨਾਥ ਗੁਰੀ ਸਰਣਾਈ,
ਮੈਂ ਅਨਾਥ ਹਾਂ। ਅਨਾਥ, ਨਾਥ ਹੁੰਦਾ ਸਵਾਮੀ ਦਾ, ਮਾਲਕ ਦਾ ਨਾਂ। ਅਨਾਥ ਦਾ ਅਰਥ ਹੈ ਜਿਵੇਂ ਅਨਾਥ ਆਰਸ਼ ਨਹੀਂ ਬਣੇ ਹੁੰਦੇ, ਉਹਦਾ ਮਤਲਬ ਯਤੀਮ ਜਿਹਦਾ ਕੋਈ ਰੱਖਿਆ ਕਰੇ। ਅਸਲ ਦੇ ਵਿੱਚ ਪ੍ਰਭੂ ਪ੍ਰਾਪਤੀ ਦੇ ਮਾਰਗ ਵਿੱਚ ਜਦੋਂ ਜੀਵ ਆਪਣੇ ਆਪ ਨੂੰ ਪੂਰੇ ਸੰਸਾਰ ਵਿੱਚ ਸਹਾਰੇ ਤੋਂ ਬਿਨਾਂ ਅਨਾਥ ਮੰਨ ਲਵੇ, ਮੇਰਾ ਕੋਈ ਨਹੀਂ। ਕਬੀਰ ਨੇ ਜਦੋਂ ਇਹ ਅਵਸਥਾ ਪ੍ਰਾਪਤ ਕਰ ਲਈ, ਬੇਟਾ ਵੀ ਹੈ, ਬੇਟੀ ਵੀ ਹੈ, ਧਰਮ ਸੁਪਤਨੀ ਵੀ ਹੈ, ਜਿਹਦੇ ਵਰਗੀ ਪਤਨੀ ਸੰਸਾਰ ਵਿੱਚ ਮਿਲਣੀ ਕਠਿਨ ਹੈ, ਜੈਸੀ ਕਬੀਰ ਸਾਹਿਬ ਨੂੰ ਮਿਲੀ, ਲੋ ਜੀ ਆਗਿਆਕਾਰ। ਪਰ ਕਬੀਰ ਕੀ ਕਹਿੰਦਾ? ਕਬੀਰ ਹਮਰਾ ਕੋ ਨਹੀਂ, ਮੇਰਾ ਕੋਈ ਨਹੀਂ, ਔਰ ਮੈਂ ਹਮ ਕਿਸ ਹੂੰ ਕੇ ਨਾ ਹੀ, ਮੈਂ ਕਿਸੇ ਦਾ ਨਹੀਂ, ਕੋਈ ਮੇਰਾ ਨਹੀਂ, ਮੈਂ ਕਿਸੇ ਦਾ। ਜਦੋਂ ਆਪਣੇ ਆਪ ਨੂੰ ਸਹਾਰਾ ਮੰਨਿਆ, ਉਦੋਂ ਹੀ ਰੱਬ ਸਹਾਰਾ ਬਣਦਾ, ਜਦੋਂ ਆਪਣੇ ਭਰਾਵਾਂ ਨੂੰ, ਮਾਂ ਬਾਪ ਨੂੰ, ਬੱਚਿਆਂ ਨੂੰ, ਮਿੱਤਰ ਦੋਸਤਾਂ ਨੂੰ, ਮਿਲਣ ਵਾਲਿਆਂ ਨੂੰ, ਸਰਕਾਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਸਹਾਰਾ ਮੰਨਿਆ ਹੋਇਆ, ਤੇ ਫਿਰ ਰੱਬ ਕਾਹਨੂੰ ਮਦਦ ਕਰੇ? ਜਦ ਕਹਿੰਦੇ ਮੈਂ ਸਭ ਕੁਛ ਛੋੜ, ਤੂੰ ਤੇ ਆਇਆ, ਜਿਹੜੇ ਅੰਦਰੋਂ ਇਸ ਅਵਸਥਾ ਵਿੱਚ ਆ ਗਏ, ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਗਏ, ਮੇਰਾ ਕੋਈ ਨਹੀਂ। ਘਟਨਾ ਯਾਦ ਆ ਗਈ, ਇੱਕ CMC ਲੁਧਿਆਣੇ ਵਿੱਚ ਇੱਕ ਮਰੀਜ਼ ਸੀ ਕੈਂਸਰ ਦਾ ਮਰੀਜ਼, ਭਰਾ ਉਹਦਾ ਇਲਾਜ ਕਰਾ ਰਿਹਾ ਸੀ, ਗਰੀਬ ਬੰਦੇ ਸੀ, ਸਭ ਕੁਝ ਵੇਚ ਵੇਚ ਕੇ ਭਰਾ ਦੀ ਜਾਨ ਬਚਾਉਣ 'ਤੇ ਲਾ ਦਿੱਤਾ। ਅਖੀਰ ਨੂੰ ਦੇਣ ਵਾਲੇ, ਮਦਦ ਕਰਨ ਵਾਲੇ ਵੀ ਖੇੜਾ ਛਡਾਉਣ ਲੱਗ ਪਏ, ਗਰੀਬੀ ਬਹੁਤੀ ਸੀ, ਅਤੇ ਭਰਾ ਮਜ਼ਬੂਰ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਬਈ ਚੈੱਕ ਕਰ ਲਿਆ, ਖਤਰਨਾਕ ਥਾਂ 'ਤੇ ਪਹੁੰਚ ਗਿਆ, ਇਹਦੇ ਇੱਕ ਟੀਕਾ ਲਾਉਣਾ, ਉਹਦੇ ਬੜੇ ਪੈਸੇ ਲੱਗਣਗੇ, ਇੰਤਜ਼ਾਮ ਕਰ। ਕਹਿੰਦਾ ਜੀ, ਭਰਾ ਨੂੰ ਕਹਿੰਦਾ ਮੈਂ ਚੱਲਿਆ ਇੰਤਜ਼ਾਮ ਕਰ। CMC ਦੇ ਲਾਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਂ ਦਾ ਗੁਰਦੁਆਰਾ ਹੈ ਲੁਧਿਆਣਾ, ਉੱਥੇ ਪਹੁੰਚ ਗਏ। ਆਲਾ ਦੁਆਲਾ ਦੇਖਿਆ ਕੋਈ ਹੈ ਨਹੀਂ, ਬਸ ਉਹ ਵੀ ਇਹੀ ਚਾਹੁੰਦਾ, ਦੋਵੇਂ ਹੱਥ ਜੋੜ ਕੇ ਕਹਿੰਦੇ ਦਾਤਾ ਮੈਂ ਸਾਰੇ ਸਹਾਰੇ ਛੱਡ ਕੇ ਹੈ ਗੁਰੂ ਗ੍ਰੰਥ ਸਾਹਿਬ ਤੇਰੇ ਚਰਨਾਂ ਵਿੱਚ ਪਹੁੰਚ ਗਈ। ਮੈਨੂੰ ਹੁਣ ਤੱਕ ਸੀ ਡਾਕਟਰ ਬਚਾਉਣਗੇ ਮੇਰੇ ਭਰਾ ਨੂੰ, ਇਹ ਮੇਰੀ ਗਲਤੀ ਸੀ, ਮੈਨੂੰ ਇਹ ਮਾਣ ਸੀ ਕਿ ਮੈਂ ਪੈਸੇ ਨਾਲ ਭਰਾ ਨੂੰ ਬਚਾ ਲਾਂਗਾ, ਇਹ ਵੀ ਮੇਰੀ ਗਲਤੀ ਸੀ, ਹੁਣ ਮੇਰੇ ਕੋਲ ਕੁਛ ਨਹੀਂ ਰਿਹਾ। ਫਿਰ ਕਹਿੰਦਾ ਨਹੀਂ ਨਹੀਂ, ਮਸਤਾਨਾ ਜਿਹਾ ਹੋ ਗਿਆ, ਕਹਿੰਦਾ ਨਹੀਂ ਨਹੀਂ ਮਹਾਰਾਜ ਮੈਂ ਝੂਠ ਬੋਲ ਗਿਆ, ਬਖਸ਼ ਦਿਓ। ਜੇਬ ਦੇ ਵਿੱਚ ਜਿੰਨੇ ਪੈਸੇ ਸੀ ਕੱਢੇ, ਗੋਲਕ ਦੇ ਵਿੱਚ ਪਾ, ਕਹਿੰਦਾ ਦਾਤਾ ਹੁਣ ਨਹੀਂ ਹੈ ਮੇਰੇ ਕੋਲ। ਫਿਰ ਕਹਿੰਦਾ ਨਹੀਂ ਸਤਿਗੁਰੂ, ਮੇਰੇ ਤੇ ਹੁਣ ਵੀ ਝੂਠ ਬੋਲ ਹੋ ਗਿਆ, ਅਜੇ ਮੇਰੇ ਗਲ 'ਤੇ ਕਮੀਜ਼ ਪਾਇਆ ਹੋਇਆ, ਉਹ ਵੀ ਲਾ ਦਿੱਤਾ। ਸੰਸਾਰ ਦੀ ਮਰਿਆਦਾ ਰੱਖਣ ਲਈ ਕੇਵਲ ਲੱਕ ਦਾ ਵਸਤਰ ਹੈ, ਨੰਗੇ ਸਿਰ ਆਉਣ ਦੀ ਮਰਿਆਦਾ ਨਹੀਂ, ਇਹ ਤੇਰੀ ਮਰਿਆਦਾ ਪੂਰੀ ਕਰਨ ਵਾਸਤੇ ਮੈਂ ਰੱਖਿਆ ਨਹੀਂ, ਮੈਂ ਇਹ ਵੀ ਲਾ ਦਿੰਦਾ। ਮੈਂ ਅਸਲੀ ਮਾਨਿਆਂ ਵਿੱਚ ਨੰਗਾ, ਨੰਗ ਹੋ ਕੇ, ਜਿਹਨੂੰ ਕਹਿੰਦੇ ਨੰਗ ਕੰਗਾਲ, ਮੈਂ ਤੇਰੇ ਦਰ ਤੇ ਆ ਜਾਂਦਾ ਤਾ। ਜਾਂ ਤਾਂ ਮੇਰੇ ਭਰਾ ਨੂੰ ਇਸ ਵਿਪਤਾ ਦੇ ਵਿੱਚ ਬਖਸ਼ ਲੈ, ਅਤੇ ਨਹੀਂ ਤਾਂ ਭਰਾ ਔਰ ਮੈਨੂੰ ਇਸ ਸੰਸਾਰ ਤੋਂ ਵਿਦਾਇਗੀ ਬਖਸ਼ ਦੇ, ਬਸ ਮੈਂ ਕੁਛ ਨਹੀਂ ਕੀਤਾ। ਉਹ ਅਰਦਾਸ ਕਰਦਾ ਕਿ ਗੁਰਦੁਆਰੇ ਸਾਹਿਬ ਦਾ ਪ੍ਰਬੰਧਕ ਆ ਗਿਆ, ਜਦ ਉਹਨੇ ਦੇਖਿਆ ਕਿ ਨੰਗਾ ਬੰਦਾ ਖੜਾ ਹੈ, ਉਹਨੇ ਫਟਾਫਟ ਫੋਨ ਕਰਕੇ ਦੂਸਰੇ ਬੁਲਾ ਲਏ, ਉਹਨਾਂ ਨੇ ਫੜ ਕੇ ਮਹਾਰਾਜ ਦੀ ਹਜ਼ੂਰੀ 'ਚ ਢਾ ਲਿਆ। ਪੁੱਛਿਆ ਹੀ ਨਹੀਂ ਤੂੰ ਕੀ ਹੈ, ਪਾਗਲ ਬੰਦਾ ਗੋਲਕ ਦੇ ਕੋਲ ਖੜਾ ਸੀ, ਪ੍ਰਬੰਧਕਾਂ ਨੂੰ ਗੋਲਕ ਪਿਆਰੇ ਹੁੰਦੇ, ਬੰਦੇ ਥੋੜ੍ਹੀ ਪਿਆਰੇ ਹੁੰਦੇ, ਕੁੱਟ ਕੁੱਟ ਕੇ ਨਾਸ ਮਾਰ ਦਿੱਤੀ। ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਪੁਲਿਸ ਫੁੜ ਕੇ ਡਰ ਗਈ। ਅਤੇ ਪੁਲਿਸ ਨੇ ਕੁੱਟਿਆ ਨਹੀਂ, ਕਿਉਂਕਿ ਜਿਹੜਾ ਥਾਣੇਦਾਰ ਸੀ ਕੁਛ ਗੁਰਮੁਖ ਸੀ, ਪੁਲਿਸ 'ਚ ਵੀ ਹੈ, ਉਹ ਕਹਿਣ ਲੱਗਿਆ ਵੀ ਤੈਨੂੰ ਚੋਰੀ ਕਰਨ ਵਾਸਤੇ ਗੁਰਦੁਆਰੇ ਰਹਿ ਗਿਆ ਸੀ। ਕਹਿਣ ਲੱਗਿਆ ਸਰਦਾਰ ਜੀ ਕੈਸੀ ਗੱਲ, ਤੁਹਾਨੂੰ ਜਜਮੈਂਟ ਹੀ ਨਹੀਂ, ਮੈਂ ਚੋਰ ਹਾਂ? ਨਹੀਂ, ਮੇਰਾ ਭਰਾ ਮਰੀਜ਼ ਹੈ, ਬੈੱਡ ਨੰਬਰ ਆ ਹੈ, ਰੂਮ ਨੰਬਰ ਆ ਹੈ, ਅਤੇ ਹੁਣ ਮੈਨੂੰ ਨਾ ਪੁੱਛ ਮੈਂ ਕੀ ਕਰਨ ਗਿਆ ਸੀ, ਮੈਂ ਤਾਂ ਆਪਣੇ ਦਾਤੇ ਨੂੰ ਸਮਰਪਿਤ ਹੋਣ ਗਿਆ। ਠੀਕ ਹੈ ਗੱਲ, ਕਹਿੰਦੇ ਜਾ ਵੀ ਹੌਲਦਾਰ ਇਨਕੁਆਇਰੀ ਕਰਕੇ ਹੋ ਗਿਆ। ਉਹਦੇ ਭਰਾ ਨੂੰ ਮਿਲਿਆ, ਕਹਿੰਦਾ ਤੇਰਾ ਭਰਾ ਕਿੱਥੇ ਹੈ? ਕਹਿੰਦਾ ਜੀ ਪਤਾ ਨਹੀਂ, ਕਹਿੰਦਾ ਅਸੀਂ ਇੰਤਜ਼ਾਮ ਕਰਨ ਚੱਲੇ ਹਾਂ, ਪੈਸਿਆਂ ਦਾ ਇੰਤਜ਼ਾਮ ਕਰਨ ਗਿਆ ਹੈ। ਉਹਨੂੰ ਥੋੜ੍ਹੀ ਜਿਹੀ ਸ਼ੱਕ ਪਈ ਕਿ ਪੈਸਿਆਂ ਦਾ ਇੰਤਜ਼ਾਮ ਗੋਲਕ ਤੋਂ ਨਹੀਂ ਕਰਨ ਗਏ। ਨਾਮ ਪੁੱਛਿਆ, ਵਾਪਸ ਆਇਆ, ਵਾਪਸ ਆ ਕੇ ਉਹਨੇ ਕਿਹਾ ਸਰਦਾਰ ਜੀ ਵੀ ਕੇਸ ਤਾਂ ਸਪਸ਼ਟ ਹੀ ਹੈ ਵੀ ਬੰਦਾ ਤਾਂ ਗਲਤ ਨਹੀਂ ਲੱਗਦਾ, ਇਹਦਾ ਭਰਾ ਹੀ ਹੈ। ਕਹਿਣ ਲੱਗਾ ਚੱਲ ਛੱਡ ਦਿਓ, ਪੁਲਿਸ ਨੇ ਛੱਡ ਦਿੱਤਾ, ਕੁੱਟਿਆ ਮਾਰਿਆ ਸੀ। ਅਤੇ ਡਾਕਟਰ ਆਇਆ ਚੈੱਕ ਕਰਨ ਵਾਸਤੇ, ਅਤੇ ਕੁੱਟੇ ਹੋਏ ਤੋਂ ਥੋੜ੍ਹਾ ਜਿਹਾ ਸੱਟਾਂ ਸੁੱਟਾਂ ਸੀ, ਪਰ ਉਹ ਫਿਰ ਵੀ ਉਹਨੇ ਕਿਹਾ ਮਿਹਰਬਾਨੀ ਕਰਕੇ ਮੈਨੂੰ ਆਪਣੇ ਬਸਤਰ ਦੇ ਦਿਓ। ਬਸਤਰ ਤਾਂ ਉਹਨੇ ਜਿਹਦੇ ਹੀ ਦੇ ਦਿੱਤੇ, ਪੁਲਿਸ ਵਾਲਿਆਂ ਨੂੰ ਵਿਆਹ ਲੈ ਜਾ ਸੀ ਕੀ ਕਰਨ, ਪਾ ਲਏ, ਪਰ ਖੁਸ਼ ਹੈ ਕੁੱਟਕੱਟ ਖਾ ਕੇ। ਉੱਥੇ ਜਦੋਂ ਡਾਕਟਰ ਨੇ ਚੈੱਕ ਕੀਤਾ, ਗੁਰੂ ਪਿਆਰੇ, ਉਹ ਡਾਕਟਰ ਕਹਿੰਦਾ ਵੀ 100% ਤੂੰ ਤੰਦਰੁਸਤ ਹੈ, ਤੈਨੂੰ 1% ਕੈਂਸਰ ਨਹੀਂ। ਗੱਜ ਕੇ ਆਖੋ ਸਤਨਾਮ। ਸਮਰਪਿਤ ਹੋ ਗਿਆ, ਮੈਂ ਅਨਾਥ ਹਾਂ, ਮੋਹੇ ਅਨਾਥ ਤੁਮਰੀ ਸ਼ਰਨ ਆਈ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੇਰਾ ਹੁਣ ਕੋਈ ਨਹੀਂ ਹੈ। ਉਸ ਵੇਲੇ ਜੋ ਕਹਿੰਦੇ ਸਗਲ ਦੁਆਰ ਕਹੋ ਛਾੜ ਕੇ ਗਹਿਓ ਤੁਹਾਰੋ ਦੁਆਰ, ਉਦੋਂ ਆਉਂਦਾ ਗਾ। ਜਿੰਨੀ ਦੇਰ ਤੱਕ ਦਰੋਪਦੀ ਦੇਖ ਰਹੀ, ਪੰਜ ਪਤੀ ਨੇ ਮੇਰੇ ਔਰ ਸੂਰਮੇ ਨੇ ਬੜੇ ਬੜੇ, ਗੰਗਾ ਪੁੱਤਰ ਬੈਠਾ, ਉਹ ਬੈਠਾ ਧਰਮ ਯੁਧਿਸ਼ਟਰ, ਇਹ ਬੜੇ ਬੜੇ ਧਰਮੀ ਬੈਠੇ ਹੈ, ਧ੍ਰਿਤਰਾਸ਼ਟਰ, ਮੇਰਾ ਸਹੁਰਿਆਂ ਦੇ ਥਾਂ ਹੈ, ਮੇਰੇ ਸਕੇ ਸਹੁਰੇ ਦਾ ਭਰਾ ਹੈ ਸਕਾ, ਇਹ ਕਿਵੇਂ ਹੋ ਜੂਗਾ ਮੈਨੂੰ ਇੱਥੇ ਨੰਗਿਆਂ ਕਰਦਿਆਂ? ਨਹੀਂ, ਸਭ ਨੰਗਿਆਂ। ਵਾਹ, ਫਿਰ ਅੱਖੀ ਮੀਟ ਧਿਆਨ ਧਰ, ਹਾ 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 ਨਿਕਲੀ ਗਿਆ। ਭਾਈ ਗੁਰਦਾਸ ਕਹਿੰਦੇ ਕ੍ਰਿਸ਼ਨ ਕਰੈ ਵਿਲ ਲਾਂਦੀ, ਇਹ ਗੁਰਮਤਿ ਚ ਆਏ ਸ਼ਬਦ ਨੇ ਜਿਹਨਾਂ ਨੂੰ ਮਨ ਮਤ ਸਮਝ ਕੇ, ਹਿੰਦੂ ਮਤ ਸਮਝ ਕੇ ਜਿਹਨਾਂ ਨੂੰ ਕਹਿ ਦਿੱਤਾ ਜਾਂਦਾ, ਲਓ ਜੀ ਤਾਂ ਹਿੰਦੂ ਮਤ ਦਾ ਪ੍ਰਚਾਰ ਹੈ। ਕੱਪੜ ਕੋਟ ਉਸਾਰੇ ਰੱਖਿਆ ਹੋਇਆ ਗੁਰਮਤਿ ਚ ਆਏ ਸ਼ਬਦ। ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਇਦੋਂ ਮਤ ਕੀ ਹੋਊਗੀ? ਪ੍ਰਭੂ ਜੀ ਕਿਹਾ ਕ੍ਰਿਸ਼ਨ ਨੂੰ, ਲਾਜ ਰੱਖੀ ਦਰੋਪਦੀ ਜੀ। ਗੁਰਮਤਿ ਇਹ ਨਹੀਂ ਹੈ ਵੀ ਤੁਸੀਂ ਗੁਆਂਢੀਆਂ ਨੂੰ ਗਾਲਾਂ ਕੱਢਣੀ ਜਾਓ, ਗੁਰਮਤਿ ਨੂੰ ਸਮਝੋ ਕੀ ਹੈ। ਗੁਰਮਤਿ ਨੂੰ ਤਾਂ ਆਪਣੀ ਮਨਮਤ ਦੇ ਨਾਲ ਜੋੜ ਕੇ ਨਾ ਅੱਜ ਗੁਰਮਤਿ ਦੀ ਵਿਚਾਰਧਾਰਾ ਨੂੰ ਕਤਲ ਕੀਤਾ ਜਾ ਰਿਹਾ, ਬਚਣਾ ਪਏਗਾ। ਇਸ ਕਰਕੇ ਉਸ ਵੇਲੇ ਦਰੋਪਦੀ ਦੀ ਰੱਖਿਆ ਹੋਈ, ਅਨੰਤ ਦੀ ਰੱਖਿਆ ਹੋਈ ਹੈ, ਮੈਂ ਤੇਰੀ ਸ਼ਰਨ ਹਾਂ,
ਕਰ ਕਿਰਪਾ ਹਰ ਚਰਨ ਤੇ ਆਈ,
ਮੇਰੇ ਤੇ ਕਿਰਪਾ ਕਰ ਹੇ ਹਰੀ ਪਰਮੇਸ਼ਰ ਵਾਹਿਗੁਰੂ, ਤੇਰੇ ਚਰਨਾਂ ਦਾ ਹੀ ਧਿਆਨ ਰਹੇ, ਮੈਨੂੰ ਦੂਸਰਾ ਧਿਆਨ ਨਾ ਰਹੇ।
ਦਇਆ ਕਰੋ ਬਸੋ ਮਨ ਆਏ,
ਮੇਰੇ ਤੇ ਤਰਸ ਕਰੋ ਦਾਤਾ, ਮੇਰੇ ਮਨ ਵਿੱਚ ਵਿਕਾਰ ਆ ਕੇ ਵਸਦੇ ਆ, ਫੁਰਨੇ ਵਸ ਕੇ ਆਦੇ, ਤੇ ਤੂੰ ਵਸ ਜਾ ਕੇ ਤੈਨੂੰ ਕੀ ਫਰਕ ਪੈਣ ਲੱਗੇ, ਮੈਨੂੰ ਵਿਕਾਰਾਂ ਤੋਂ ਖਿਹੜਾ ਛੁੱਟ ਜਾਊ, ਤੂੰ ਕਿਰਪਾ ਕਰਕੇ ਮੇਰੇ ਮਨ ਵਿੱਚ ਆ ਕੇ ਵਸ ਜਾ।
ਮੋਹੇ ਨਿਰਗੁਣ ਲੀਜੈ ਲੜ ਲਾਏ,
ਮੇਰੇ ਚ ਗੁਣ ਤਾਂ ਕੋਈ ਨਹੀਂ ਹੈ ਪਰ ਮੈਨੂੰ ਆਪਣੇ ਨਾਮ ਦੇ ਲੜ ਲਾ ਲੈ, ਮੈਨੂੰ ਆਪਣੇ ਉਪਦੇਸ਼ ਦੇ ਪੱਲੇ ਦੇ ਨਾਲ ਲਾ ਲੈ। ਸਤਾਈ ਦੇ ਕਹਿੰਦੇ ਹਨ ਜੀ,
ਪ੍ਰਭ ਚਿੱਤ ਆਵੇ ਤਾਂ ਕੈਸੀ ਭੀੜ।
ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹਨਾਂ ਨੂੰ ਪ੍ਰਭੂ ਚੇਤੇ ਆਏ ਉਹ ਬੜੀਆਂ ਬੜੀਆਂ ਮੁਸ਼ਕਲਾਂ ਭੀੜਾਂ ਦੇ ਵਿੱਚ ਵੀ ਤੇ ਉਹਨਾਂ ਦੀ ਸਹਾਇਤਾ ਹੋ ਜਾਂਦੀ, ਰੱਬੀ ਗੈਬੀ ਸਹਾਇਤਾ ਹੁੰਦੀ ਹੈ। ਮੇਰਾ ਬਚਪਨ ਸੀ, ਮੈਂ ਇੱਕ ਅੱਖਾਂ ਨਾਲ ਵੇਖਿਆ ਉਹਨਾਂ ਸੱਜਣਾਂ ਨੂੰ, ਪਰ ਨਾਂ ਦਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਉਸ ਵੇਲੇ ਕਿਹੜਾ ਮੈਨੂੰ ਪਤਾ ਸੀ ਵੀ ਮੇਰੀ ਇਹ ਡਿਊਟੀ ਲੱਗੇਗੀ। ਮੈਂ ਬਹੁਤ ਕੁਛ ਅੱਖੀਂ ਦੇਖਿਆ ਹੋਇਆ ਨੋਟ ਕਰਨ ਤੋਂ ਬਿਨਾਂ ਗਵਾ ਬੈਠੇ, ਪਤਾ ਨਹੀਂ ਸੀ ਬਚਪਨ ਸੀ। ਪ੍ਰਿੰਸੀਪਲ ਗੰਡਾ ਸਿੰਘ ਜੀ ਆਏ ਸਨ, ਉਹਨਾਂ ਨੇ ਲੈਕਚਰ ਦਿੱਤਾ ਸੀ ਸਿੱਧ ਸਰ ਗੁਰਦੁਆਰੇ, ਮੈਂ ਵੀ ਉੱਥੇ ਸੀ। ਉਹਨਾਂ ਦੇ ਨਾਲ ਇੱਕ ਹੋਰ ਵਿਦਵਾਨ ਸੀ ਮੈਨੂੰ ਜਿਹਦਾ ਨਾਂ ਦਾ ਨਹੀਂ ਪਤਾ, ਉਹਨੇ ਇੱਕ ਉੱਥੇ ਸਾਖੀ ਸੁਣਾਈ ਔਰ ਉਹਨੇ ਸਬੂਤ ਦਿੱਤਾ ਕਿ ਅੱਜ ਵੀ ਪਾਕਿਸਤਾਨ ਦੇ ਵਿੱਚ ਉਹ ਪਰਿਵਾਰ ਜੀਵਤ ਹੈ ਅਤੇ ਫਲਾਨੇ ਥਾਂ ਫਲਾਨੇ ਪਿੰਡ ਫਲਾਨੇ ਮੱਦੇ ਵਿੱਚ। ਉਦੋਂ ਟੇਪ ਰਿਕਾਰਡ ਨਹੀਂ ਹੁੰਦੀ ਪਰ ਗੱਲ ਸਾਂਭਣ ਵਾਲੀ ਸੀ। ਉਹ ਕਹਿੰਦਾ ਵੀ ਜਿਸ ਵੇਲੇ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਬਣ ਗਈ 1947 ਵਿੱਚ, ਬਹੁਤ ਲੰਬੇ ਸਮੇਂ ਦੀ ਗੱਲ, ਚਲੋ ਮੇਰਾ ਉਦੋਂ 2 ਸਾਲ ਬਾਅਦ ਦਾ ਜਨਮ ਹੈ ਤਾਂ 47 ਦਾ ਤੁਹਾਡੇ ਵਿੱਚ ਬਹੁਤ ਨੇ ਦੁੱਖ ਹੰਡਾਇਆ ਵੀ ਹੋਏਗਾ। ਅਤੇ ਉਸ ਵੇਲੇ ਇੱਕ ਮੁਸਲਮਾਨ ਪਰਿਵਾਰ, ਬੜਾ ਰੱਜਿਆ ਪੁੱਜਿਆ ਰਿਚ ਪਰਿਵਾਰ ਜਿਹਦੇ ਅਮੀਰ ਮੁਸਲਮਾਨਾਂ 'ਚ ਬਹੁਤ ਵੱਡੇ ਅਮੀਰ ਬੈਠੇ, ਅਤੇ ਉਸ ਵੇਲੇ ਦੋਨਾਂ ਪਾਸਿਆਂ ਤੋਂ ਫੌਜ ਜਿਹੜੇ ਕੈਂਪ ਵਿੱਚ ਆ ਜਾਂਦੇ ਸੀ ਉਹਨਾਂ ਦੀ ਜ਼ਿੰਮੇਦਾਰੀ ਫੌਜ ਦੀ ਹੁੰਦੀ ਸੀ, ਲੈ ਜਾਂਦੇ ਸੀ ਮੁਸਲਮਾਨਾਂ ਨੂੰ, ਉੱਧਰ ਲਿਜਾਇਆ ਜਾਂਦਾ ਸੀ ਅਤੇ ਮੁਸਲਮਾਨਾਂ ਦੇ ਦੇਸ਼ ਵਿੱਚੋਂ ਵੰਡੀ ਜਦੋਂ ਹੋ ਗਈ ਪਾਕਿਸਤਾਨ 'ਚੋਂ ਇੱਧਰ ਲਿਆ ਜਾਂਦਾ ਸੀ। ਹੁਣ ਉਹ ਖਾਨ ਸਾਹਿਬ ਸੋਚਦਾ ਹੈ, ਕਹਿੰਦਾ ਹੈ ਘਰਵਾਲੀ ਨੂੰ, ਕਹਿੰਦਾ ਕੀ ਕੀਤਾ ਜਾਏ, ਤੂੰ ਹੀ ਦੱਸ, ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਪਰ ਬੇਟੀਆਂ ਨੌਜਵਾਨ ਨਾ, ਹੁਣ ਇਹਨਾਂ ਦੀ ਘਰ ਵਿੱਚ ਇੱਜ਼ਤ ਦਾ ਕੋਈ ਆਪਾਂ ਨੂੰ ਇਹ ਦਿਸਦਾ ਵੀ ਬਚ ਰਹੋ ਅਤੇ ਨਾ ਬਾਹਰ ਨਿਕਲੋ, ਕੈਂਪ ਤੱਕ ਕਿਤੇ ਜਾਇਆ ਜਾਂਦਾ ਬਚ ਜਾਂਦੇ, ਕੀ ਕੀਤਾ ਜਾਏ। ਉਸ ਵੇਲੇ ਚੇਤੇ ਆਇਆ ਵੀ ਹੈ ਤਾਂ ਹੁਣ ਆਟੇ ਦੇ ਦੀਵੇ ਵਾਲੀ ਗੱਲ, ਜਿਹਨੂੰ ਘਰ ਵਿੱਚ ਚੂਹੇ ਖਾ ਜਾਂਦੇ ਹੈ ਅਤੇ ਬਾਹਰ ਕਾਂ ਖਾ ਜਾਂਦੇ ਹੈ, ਪਰ ਹੁਣ ਕੀਤਾ ਤਾਂ ਕੀਤਾ ਕੀ ਜਾਏ। ਉਹਨੇ ਉਸ ਵੇਲੇ ਕਿਹਾ, ਕਹਿੰਦਾ ਭਾਗਾਂ ਵਾਲੀਏ ਥੋੜ੍ਹਾ ਬਹੁਤ ਨਗਦੀ ਚੱਕ ਲੈ, ਚਾਂਦੀ ਸੋਨਾ ਜੋ ਹੈ, ਅਤੇ ਮੈਨੂੰ ਇੱਕ ਗੱਲ ਚੇਤੇ ਆ ਗਈ ਕਿ, ਕਹਿੰਦਾ ਮੈਂ ਦਰਖਾਸਤ ਕਰਦਾ ਖੁਦਾ ਨੂੰ। ਉਹਨੇ ਐਨ ਰੋ ਰੋ ਕੇ ਕਿਹਾ, ਮੇਰੇ ਖੁਦਾ ਤੇਰਾ ਆਪਣਾ ਸਰੂਪ ਸੀ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰਾ ਆਪਣਾ ਸਰੂਪ ਸੀ ਗੁਰੂ ਨਾਨਕ, ਹੈ ਗੁਰੂ ਨਾਨਕ ਸਾਡੀ ਸਾਂਝ ਰਹੀ ਹੈ, ਭਾਵੇਂ ਸਾਡਿਆਂ ਨੇ ਬਹੁਤ ਕੁਛ ਮੂਰਖਾਂ ਨੇ ਨੁਕਸਾਨ ਵੀ ਕੀਤਾ ਸਿੱਖਾਂ ਦੇ ਮਨ ਨੂੰ, ਪਰ ਭਾਈ ਮਰਦਾਨਾ ਸਾਡਾ ਸੀ ਤੇਰਾ ਸਾਥੀ, ਸ਼ਾਹ ਹੁਸੈਨ ਸਾਡਾ ਸੀ, ਰਾਏ ਬੁਲਾਰ ਸਾਡਾ ਸੀ, ਇਹ ਵੀ ਤਾਂ ਤੇਰੇ ਸਿੱਖ ਹੋਏ, ਪੀਰ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦਾ ਬਹੁਤ ਸ਼ਰਧਾਲੂ, ਬੁੱਧੂ ਸ਼ਾਹ ਪੀਰ, ਭਾਈ ਗਨੀ ਖਾਂ ਨਵੀ ਖਾਂ ਤੇਰਾ ਪਲੰਘਾ ਚੁੱਕਣ ਵਾਲੇ, ਉਹ ਵੀ ਸਾਡੇ ਸੀ ਦਾਤਾ, ਐ ਗੁਰੂ ਗੋਬਿੰਦ ਸਿੰਘ ਮੈਂ ਹੁਣ ਤੇਰੇ ਭਰੋਸੇ ਚੱਲਿਆ ਅਤੇ ਮੇਰੀ ਆਪਣਿਆਂ ਤੋਂ ਰਕਸ਼ਾ ਕਰੀ, ਮੇਰੇ ਪਰਿਵਾਰ ਦੀ ਰਕਸ਼ਾ ਕਰੀ, ਮੈਂ ਆਪਣਾ ਪਰਿਵਾਰ ਤੈਨੂੰ ਸਮਰਪਿਤ ਕਰਕੇ ਚੱਲਿਆ, ਮੇਰੀ ਇੱਜ਼ਤ ਨਹੀਂ ਹੁਣ ਤੇਰੀ ਇੱਜ਼ਤ। ਆਪ ਬਾਹਰ ਨਿਕਲਿਆ, ਬਾਹਰ ਨਿਕਲਦਿਆਂ ਹੀ ਇੱਕ ਨਿਹੰਗ ਸਿੰਘ ਘੋੜੇ 'ਤੇ ਨੀਲਾ ਬਾਣ ਅਤੇ ਹੱਥ ਵਿੱਚ ਵਰਸ਼ਾ ਆ ਗਿਆ, ਥੋੜ੍ਹਾ ਜਿਹਾ ਪਰਿਵਾਰ ਸਹਿਮਿਆ, ਘੋੜ ਸਵਾਰ ਨੇੜੇ ਆਇਆ, ਉਹਨੇ ਕਿਹਾ ਸਿੰਘ ਜੀ ਦੇਖ ਤੂੰ ਗੁਰੂ ਦਾ ਪਿਆਰਾ ਹੈ। ਰੋ ਕੇ ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨਾ, ਜੇ ਮੇਰੀ ਜਾਨ ਲੈਣੀ ਆ ਬੇਸ਼ੱਕ ਲੈ ਲੈ ਪਰ ਮੇਰੀਆਂ ਧੀਆਂ ਨੂੰ ਕੈਂਪ ਤੱਕ ਪਹੁੰਚਾ ਲੈ। ਚਿਹਰਾ ਨੂਰਾਨੀ ਸੀ, ਜਦੋਂ ਥੋੜ੍ਹੇ ਜਿਹੇ ਮੁਸਕਰਾ ਕੇ ਸਿੰਘ ਜੀ ਬੋਲੇ ਮਿੱਠ ਬੋਲੜਾ ਜੀ ਬਹੁਤ ਪਿਆਰਾ ਵਚਨ ਬੋਲਿਆ, ਕਹਿੰਦੇ ਮੈਂ ਜਾਨ ਲੈਣ ਵਾਸਤੇ ਥੋੜ੍ਹੀ ਹੈ, ਮੈਂ ਤਾਂ ਤੇਰੀ ਜਾਨ ਬਚਾਉਣ ਵਾਸਤੇ, ਤੇਰੇ ਪਰਿਵਾਰ ਦੀ ਇੱਜ਼ਤ ਪਾਉਣ ਵਾਸਤੇ ਆਇਆ। ਕਹਿੰਦਾ ਵਾਹ ਵਾਹ, ਇਹ ਖੁਦਾ ਦਰਖਾਸਤ ਮਨਜ਼ੂਰ ਹੋ ਗਈ। ਕਹਿੰਦੇ ਤਨ ਤੁਹਾਡਾ ਗੁਰੂ ਸਿੱਖੋ ਅਤੇ ਤਨ ਤੁਸੀਂ ਹੋ, ਜਿਹੜੇ ਗੁਰੂ ਨੇ ਤੈਨੂੰ ਪ੍ਰੇਰ ਦਿੱਤਾ ਮੇਰੀ ਰੱਖਿਆ ਕਰਨ ਵਾਸਤੇ। ਕਹਿੰਦੇ ਹਾਂ ਐਸਾ ਹੀ ਹੈ, ਆਓ ਖਾਲਸਾ ਚੱਲ ਪਏ। ਰਸਤੇ ਦੋ ਤਿੰਨ ਵਾਰੀ ਹਮਲਾਵਰ ਦੂਸਰੇ ਜਥੇ ਆਏ, ਉਹਨੇ ਕਿਹਾ ਕਿ ਬਈ ਇਹ ਮੇਰੇ ਖਾਸ ਬੰਦੇ ਆ। ਉਹਨੇ ਕਿਹਾ ਜਥੇਦਾਰ ਜੀ ਕੋਈ ਬਾਤ ਨਹੀਂ, ਤੁਹਾਡੇ ਬੰਦੇ ਲੈ ਜਾਓ। ਕਹਿਣ ਲੱਗੀ ਉਹ ਆ ਗਿਆ ਕੰਮ, ਮੇਰੀ ਡਿਊਟੀ ਗੁਰੂ ਵੱਲੋਂ ਲੱਗੀ ਸੀ ਪੂਰੀ ਹੋ ਗਈ, ਜਾਓ। ਫਟਾਫਟ ਕੈਂਪ ਦੇ ਵਿੱਚ ਬੱਚੇ ਭੇਜੇ, ਬੱਚੀਆਂ ਭੇਜੀਆਂ, ਘਰਵਾਲੀ ਭੇਜੀ, ਸਮਾਨ ਸਾਂਭਿਆ। ਕਹਿੰਦੇ ਜੀ ਇੱਕ ਮਿੰਟ ਰੋਕਿਓ, ਮੈਂ ਘਰਵਾਲੀ ਨੂੰ ਕਹਿੰਦਾ ਹੁਣ ਮੈਂ ਸਿੰਘ ਦਾ ਧੰਨਵਾਦ ਕਰਦਿਆਂ, ਉਸ ਭੇਟਾ ਸਿੰਘ ਨੂੰ ਦੇ ਕੇ ਮੈਂ ਵਿਦਾ ਕਰਦਿਆਂ। ਗੁਰੂ ਪਿਆਰਿਓ, ਮੁਸਲਮਾਨ ਰੋ ਰੋ ਕੇ ਸੁਣਾਇਆ ਕਰਦਾ ਸੀ, ਕਹਿੰਦਾ ਜਦੋਂ ਪਿੱਛੇ ਪਰਤ ਕੇ ਦੇਖਿਆ ਉੱਥੇ ਨਾ ਘੋੜਾ ਅਤੇ ਨਾ ਘੋੜ ਸਵਾਰ। ਕਹਿੰਦਾ ਅੱਜ ਵੀ ਮੈਨੂੰ ਇਹ ਚਿਹਰਾ ਯਾਦ ਆਉਂਦਾ ਕਿ ਇਹ ਗੁਰੂ ਗੋਬਿੰਦ ਸਿੰਘ ਸਿੱਖ ਬਣ ਕੇ ਆ ਗਿਆ, ਮਾੜਾ ਜਿਹਾ ਦੱਸਤਾ ਦਿੰਦਾ ਕਿ ਮੈਂ ਹੀ ਆ ਗਿਆ ਖੁਦ। ਇੱਕ ਮੁਸਲਮਾਨ ਵਾਸਤੇ ਦਾਤਾ ਜੇ ਪਹੁੰਚ ਸਕਦਾ ਹੈ, ਅਸੀਂ ਤਾਂ ਤੇਰੇ ਜੁੰਮੇ ਲੱਗੇ, ਸਾਨੂੰ ਲੋਕ ਤੇਰੇ ਕਹਿੰਦੇ, ਜਿਹੜੇ ਗੈਰ ਸੀ ਤੂੰ ਉਹਨਾਂ ਦੇ ਵੀ ਚੇਤੇ ਕਰਨ 'ਤੇ ਪਹੁੰਚ ਗਿਆ। ਵਾਹ ਵਾਹ ਗੋਬਿੰਦ ਸਿੰਘ, ਅਸਚਰਜ ਹੀ ਹੈ ਤੂੰ। ਇਸ ਕਰਕੇ ਭਾਈ ਉਹਨੂੰ ਕੈਸੀ ਭੀੜ ਹੈ ਜਿਹੜਾ ਗੁਰੂ ਦੇ ਜੁੰਮੇ ਲੱਗ ਜਾਏ।
ਹਰ ਸੇਵਕ ਨਾਹੀਂ ਜਮ ਪੀੜ,
ਹਰੀ ਦੇ ਸੇਵਕਾਂ ਨੂੰ ਤਾਂ ਭਾਈ ਜਮਾਂ ਦੀਆਂ ਪੀੜਾਂ ਵੀ ਨਹੀਂ ਹੋ ਸਕਦੀ, ਇੱਥੇ ਤਾਂ ਕੀ ਹੋਣੇ, ਕੋਈ ਤਕਲੀਫ ਨਹੀਂ ਹੁੰਦੀ।
ਸਰਬ ਦੁੱਖ ਹਰ ਸਿਮਰਤ ਨਸੇ,
ਸਾਰੇ ਦੁੱਖ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਨਸ ਜਾਂਦੇ ਆ, ਦੌੜ ਜਾਂਦੇ ਆ, ਕੋਈ ਦੁੱਖ ਨਹੀਂ ਰਹਿੰਦਾ ਹੈ।
ਜਾ ਕੇ ਸੰਗ ਸਦਾ ਪ੍ਰਭ ਵਸੈ,
ਜਿਸ ਦੇ ਭਾਈ ਸਦਾ ਹੀ ਪਰਮੇਸ਼ਰ ਨਾਮ ਰੂਪ ਹੋ ਕਰਕੇ ਸੰਗ ਵਸ ਰਿਹਾ, ਹਿਰਦੇ ਵਿੱਚ ਵਸਦਾ ਹੈ ਨਾਮ ਰੂਪ ਹੋ ਕਰਕੇ।
ਪ੍ਰਭ ਕਾ ਨਾਮ ਮਨ ਤਨ ਆਧਾਰ,
ਪਰ ਪ੍ਰਭੂ ਪਰਮੇਸ਼ਰ ਦਾ ਨਾਮ ਮਨ ਔਰ ਤਨ ਦਾ ਆਧਾਰ ਕਹੀਏ, ਆਸਰਾ ਬਣ ਜਾਏ ਕਿ ਮੈਨੂੰ ਕੋਈ ਆਸਰਾ ਨਹੀਂ ਤੇਰੇ ਤੋਂ ਬਿਨਾਂ, ਤੇਰੇ ਨਾਮ ਦਾ ਹੀ ਆਸਰਾ ਹੈ।
ਸਰਤ ਨਾਮ ਹੋਵਤ ਤਨ ਸ਼ਾਰ,
ਜਗਿਆਸੂ ਐਸਾ ਮਹਿਸੂਸ ਕਰਦਾ ਹੈ ਹੇ ਦਾਤਾ, ਜਦੋਂ ਤੇਰਾ ਨਾਮ ਵਿਸਰ ਜਾਂਦਾ ਹੈ ਤੇ ਉਸ ਵੇਲੇ ਤਾਂ ਇਉਂ ਲੱਗਦਾ ਹੈ ਇਹ ਜਿਵੇਂ ਅਪਮਾਨਜਨਕ ਸ਼ਬਦ ਹੈ, ਕਹਿੰਦੇ ਜੀ ਫਲਾਨੇ ਨੇ ਤਾਂ ਇਹ ਵਚਨ ਕਹਿ ਕੇ ਮੇਰੀ ਸਵਾਹ ਹੀ ਕਰ ਦਿੱਤੀ ਹੈ। ਸਵਾਹ ਨਾਮ ਖੇਦ ਹੈ, ਨਾਮ ਨੂੰ ਵਿਸਾਰ ਕਰਕੇ ਵਿਸ਼ੇ ਵਿਕਾਰਾਂ ਦੀ ਖੇਹ ਪੈਣ ਲੱਗ ਜਾਂਦੀ ਹੈ, ਮੂੰਹ ਦੇ ਉੱਤੇ ਲਾਣਤਾਂ ਪੈਣ ਲੱਗ ਜਾਂਦੀਆਂ ਹਨ, ਔਰ ਸਰੀਰ ਤਾਂ ਛਾਰ ਹੀ ਖਾ ਕੇ ਹੋ ਜਾਣਾ। ਇਸ ਕਰਕੇ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਕਰੋ।
ਪ੍ਰਭ ਚਿਤ ਆਏ ਪੂਰਨ ਸਭ ਕਾਜ,
ਇਹਦਾ ਸਾਸੂ ਜੀ ਦੂਸਰਾ ਅਰਥ ਵੀ ਬਣਦਾ, ਇੱਕ ਬਿਸਨਾਮ ਵਿਸ਼ਿਆਂ ਦਾ ਹੁੰਦਾ ਹੈ, ਰਤਨਾਮ ਪ੍ਰੀਤੀ ਕਰਨ ਦਾ ਹੁੰਦਾ ਹੈ, ਵਿਸ਼ਿਆਂ ਦੇ ਵਿੱਚ ਜਿਹੜੇ ਪ੍ਰੀਤੀਵਾਨ ਹੋ ਗਏ ਤੇ ਉਹਨਾਂ ਨੂੰ ਸਾਸ ਜੀ ਪਰਮੇਸ਼ੁਰ ਦਾ ਨਾਮ ਤਾਂ ਭੁੱਲੇਗਾ ਹੀ ਭੁੱਲੇਗਾ ਕਿ ਉਹ ਵਿਸ਼ਿਆਂ 'ਚ ਲੱਗ ਗਏ। ਨਾਮ ਵਿਸਰਤ ਤੇ ਨਾਮ ਭੁੱਲ ਗਿਆ ਹੈ ਤੇ ਫਿਰ ਤਨ ਜਿਹੜਾ ਸਾਧ ਸਿੰਘ ਜੀ ਵਿਸ਼ਿਆਂ ਦੇ ਵਿੱਚ ਖੇਹ ਰੂਪ ਹੋ ਜਾਂਦਾ ਹੈ, ਖੇਹ ਉੱਡ ਜਾਂਦੀ ਹੈ, ਲਾਣਤਾਂ ਰੂਪੀ ਖੇਹ ਪ੍ਰਾਪਤ ਹੁੰਦੀ ਹੈ। ਪ੍ਰਭ ਚਿਤ ਆਏ ਪੂਰਨ ਸਭ ਕਾਜ, ਜਦੋਂ ਵਾਹਿਗੁਰੂ ਚੇਤੇ ਆਉਂਦਾ ਹੈ ਸਾਰੇ ਕੰਮ ਪੂਰਨ ਹੋ ਜਾਂਦੇ ਹਨ।
ਹਰ ਵਿਸਰਤ ਸਭ ਕਾ ਮੋਹਤਾਜ,
ਜਿਹਨੂੰ ਨਾਮ ਭੁੱਲ ਗਿਆ ਭਾਈ ਉਹ ਸਭ ਦਾ ਮੋਹਤਾਜ ਅਧੀਨਗੀ ਹੁੰਦੀ ਹੈ, ਆਸਰੇ ਭਾਲਦਾ ਫਿਰਦਾ ਹੈ। ਪਰ ਜਿਹੜੇ ਵਾਹਿਗੁਰੂ ਦਾ ਚਿੰਤਨ ਕਰਨ ਵਾਲੇ ਨੇ, ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਉਹਨੂੰ ਕੋਈ ਮੋਹਤਾਜਗੀ ਨਹੀਂ, ਉਹ ਐਸੇ ਆਤਮ ਵਿਸ਼ਵਾਸ ਵਾਲੇ ਹੋ ਜਾਂਦੇ ਹਨ।
ਚਰਨ ਕਮਲ ਸੰਗ ਲਾਗੀ ਪ੍ਰੀਤ,
ਜਿਹਨਾਂ ਦੀ ਪ੍ਰੀਤੀ ਸੰਸਾਰ ਤੋਂ ਟੁੱਟ ਕੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਗੁਰੂ ਨਾਨਕ ਦੇ ਚਰਨਾਂ ਦੇ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਨਾਲ ਪ੍ਰੀਤੀ ਲੱਗ ਗਈ। ਜਿਨ੍ਹਾਂ ਦੀ ਪ੍ਰੀਤੀ ਲੱਗੀ ਉਹਨਾਂ ਦੇ ਬੋਲ ਅੱਜ ਵੀ ਗੂੰਜਦੇ ਨੇ ਕਿ ਸਤਿਗੁਰ, ਭਾਈ ਸਾਹਿਬ ਕਹਿੰਦੇ ਭਾਈ ਨੰਦ ਨੂੰ, ਸਤਿਗੁਰ ਤੇਰੇ ਰਸਤੇ ਅੰਦਰ ਐ ਦਾਤਾ। ਭਾਈ ਸਾਹਿਬ ਜੀ ਇੱਕ ਵਾਰੀ ਐਨ ਮਸਤਾਨੀ ਅਵਸਥਾ ਵਿੱਚ ਆ ਗਏ, ਕਹਿੰਦੇ ਦਾਤਾ ਜਦੋਂ ਤੂੰ ਆਪਣੇ ਤਖ਼ਤ 'ਤੇ ਆ ਰਿਹਾ ਉਹਨਾਂ ਨੇ ਸਹਾਇਵਾਨ ਹੋਣ, ਮੇਰੇ ਵੱਸ ਨੇ ਮੇਰਾ ਜੀ ਬੱਸ ਚੱਲੇ, ਮੈਂ ਆਪਣਾ ਦਿਲ ਕੱਢ ਕੇ ਤੇਰੇ ਪੈਰਾਂ ਦੇ ਹੇਠ ਵਿਛਾ ਦੇ। ਸਤਿਗੁਰੂ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਬਿਛਾਵਾਂ, ਸੋਹਣੇ ਚਰਨ ਤੁਸਾਂ ਦਾ ਜੋੜਾ ਐ ਦੋਏ ਨੈਣ ਬਣਾਵਾਂ। ਮੇਰੇ ਨੇਤਰ ਦੋਨੇ ਤੇਰੇ ਚਰਨਾਂ ਦਾ ਜੋੜਾ ਬਣ ਜਾਣ, ਨੇਤਰੀ ਸਤਿਗੁਰ ਵੇਖਣਾ ਦੀ ਅਵਸਥਾ ਪ੍ਰਾਪਤ ਹੋ ਜਾਏ। ਸੋ ਇਸ ਕਰਕੇ ਚਰਨ ਕਮਲ ਸੰਗ ਲਾਗੀ ਪ੍ਰੀਤ, ਜਿਨ੍ਹਾਂ ਦੀ ਪ੍ਰੀਤੀ ਗੁਰੂ ਦੇ ਪਰਮੇਸ਼ੁਰ ਦੇ ਚਰਨਾਂ ਨਾਲ ਲੱਗ ਗਈ,
ਵਿਸਰ ਗਈ ਸਭ ਦੁਰਮਤ ਰੀਤ,
ਉਹਨਾਂ ਦੀ ਭਾਈ ਦੁਰਕੀਏ ਭੈੜੀ ਜਿਹੜੀ ਵਿਸ਼ੇ ਵਿਕਾਰਾਂ ਵਾਲੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੀ, ਈਰਖਾ ਦੁਵੈਸ਼ ਵਾਲੀ ਤੇ ਨਿੰਦਾ ਕਰਨ ਵਾਲੀ ਭੈੜੀ ਮਤ ਸੀ, ਇਹ ਦੁਰਮਤ ਬਿਨਸ ਗਈ, ਨਾਸ ਹੋ ਗਈ। ਉਹਨਾਂ ਦੀ ਇਹ ਭੈੜੀ ਰੀਤ ਸੀ ਜਿਹੜੀ ਅੱਗੇ ਨਿੰਦਿਆ ਕਰਦੇ ਰਹਿੰਦੇ ਸੀ, ਕਹਿੰਦੇ ਉਹ ਰੀਤ ਫਿਰ ਖਤਮ ਹੋ ਗਈ।
ਮਨ ਤਨ ਅੰਤਰ ਹਰ ਹਰ ਮੰਤ,
ਮਨ ਦੇ ਵਿੱਚ ਵੀ ਔਰ ਤਨ ਦੇ ਅੰਦਰ ਵੀ ਹਰੀ ਪਰਮੇਸ਼ਰ ਵਾਹਿਗੁਰੂ ਦਾ ਮੰਤ ਕਹੀਏ ਮੰਤਰ, ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਕੋਈ। ਇੱਕ ਇੱਥੇ ਹੋਰ ਵੀ ਧਿਆਨ ਰੱਖਣ ਵਾਲੀ ਬਾਤ ਹੈ, ਇਹ ਜਿਹੜੇ ਵਿਆਕਰਨ ਦੇ ਨਸ਼ੇ ਦੇ ਵਿੱਚ ਕਈ ਕੁਛ ਕਰਦੇ ਹੈ ਨਾ, ਹੁਣ ਵਿਆਕਰਨ ਦੇ ਅਨੁਸਾਰ ਸ਼ਬਦ ਦੇਖ ਲਓ, ਇੱਥੇ ਤੱਤਾ ਲੱਗਿਆ ਹੈ ਮੰਤ ਅਤੇ ਅੱਗੇ ਦੱਦਾ ਆ ਜਾਣਾ। ਉਹ ਕਹਿਣਗੇ ਜੀ ਰੂਪ ਦੀ ਪਿੰਗਲ ਦੇ ਅਨੁਸਾਰ ਔਰ ਵਿਆਕਰਨ ਦੇ ਅਨੁਸਾਰ ਇੱਥੇ ਅੱਖਰ ਗਲਤ, ਐਂ ਕਹਿਣਾ ਪਊਗਾ ਵੀ ਗੁਰੂ ਸਾਹਿਬ ਤੋਂ ਜੀ ਅੱਖਰ ਗਲਤ ਲੱਗ ਗਿਆ, ਐਂ ਕਹਿਣਗੇ, ਇਹੋ ਜਿਹਾ ਪਾਪ ਕਰਨਗੇ। ਗੁਰਬਾਣੀ ਸੁਤੰਤਰ ਹੈ, ਬਹੁਤ ਸਾਰੇ ਸ਼ਬਦ ਆਉਣਗੇ ਐਸੇ ਅਤੇ ਵਿਆਕਰਨ ਦੀ ਕਿਸਬੱਟੀ, ਵਿਆਕਰਨ ਖੁਦ ਫੇਲ ਹੋ ਜਾਏਗੀ ਗੁਰੂ ਸਾਹਿਬ ਨੇ, ਕਿਉਂਕਿ ਵਿਆਕਰਨ ਲੱਗਦੀ ਹੈ ਭਾਸ਼ਾ ਦੇ ਉੱਤੇ, ਬਾਣੀ ਦੇ ਉੱਤੇ ਕਦੀ ਵਿਆਕਰਨ ਨਹੀਂ ਲੱਗਦੀ। ਇਹ ਗੱਲ ਸਮਝਣ ਵਾਲੀ ਹੈ, ਜਿੱਥੇ ਵਿਆਕਰਨ ਕੰਮ ਦਿੰਦੀ ਹੈ ਐਨ ਠੋਕ ਵਜਾ ਕੇ ਕੰਮ ਲਓ ਵਿਆਕਰਨ ਤੋਂ, ਲੇਕਿਨ ਗੁਰਬਾਣੀ ਨੂੰ ਵਿਆਕਰਨ ਦੇ ਅਧੀਨ ਨਾ ਕਰੋ। ਗੁਰਬਾਣੀ ਪਰਮੇਸ਼ਰ, ਪਰਮੇਸ਼ਰ ਕਿਸ ਦੇ ਅਧੀਨ ਹੁੰਦਾ? ਵਿਆਕਰਨ ਤਾਂ ਲੋਕਾਂ ਦੀ ਬਣਾਈ ਹੈ, ਜੀਵਾਂ ਦੀ ਬਣਾਈ, ਨੌ ਵਿਆਕਰਨਾਂ ਨੂੰ। ਮੇਰਾ ਇੱਕ ਵਿਦਿਆਰਥੀ ਕੰਸੀ ਪੜ੍ਹਦਾ ਹੈ, ਜਥੇ ਦਾ ਵਿਦਿਆਰਥੀ, ਅਤੇ ਮੈਂ ਉਹਨੂੰ ਕਿਹਾ, ਉਹਨਾਂ ਦਾ ਨਾਮ ਵੀ ਦਰਸ਼ਨ ਸਿੰਘ ਹੈ, ਮੈਂ ਕਿਹਾ ਵੀ ਇਹ ਸਾਰੀ ਨਾ ਕਿਹੜੀ ਵਿਆਕਰਨ ਕਿਹੜੀ ਰਿਸ਼ੀ ਨੇ ਕਦੋਂ ਉਚਾਰਨ ਕੀਤੀ, ਇਹਦੀ ਇੱਕ ਲਿਸਟ ਬਣਾ ਕੇ ਲੈ ਕੇ ਆ। ਪਾਣੀ ਰਿਸ਼ੀ ਦਾ ਪਤਾ, ਕਹਿੰਦੇ ਜ਼ਿਆਦਾ ਤਾਂ ਮਸ਼ਹੂਰ ਪਾਣੀ ਵਾਲੀ ਹੈ, ਮੈਂ ਕਿਹਾ ਉਹ ਤਾਂ ਪਤਾ ਮੈਨੂੰ, ਪਰ ਜਿਹੜੀਆਂ ਬਾਕੀ ਅੱਠ ਨੂੰ ਉਹ, ਕਹਿੰਦੇ ਜੋ ਵੈਸੇ ਤਾਂ ਉਹਦੀਆਂ ਨਕਲਾਂ ਹੀ ਲਾਈਆਂ ਨੇ, ਮੈਂ ਕਿਹਾ ਇੱਕੜੇ ਹੁੰਦਾ ਹੁੰਦਾ, ਫਰੀਦਕੋਟ ਦਾ ਟੀਕਾ ਬਣ ਗਿਆ, ਬਾਕੀ ਸਭ ਨਕਲਾਂ ਹੀ ਚੱਲੀਆਂ। ਅਤੇ ਉਸ ਨੇ ਵਿਆਕਰਨ ਬਣਾ ਕੇ ਪਾਣੀ ਨੇ ਇੱਕ ਗੱਲ ਕਹਿ ਦਿੱਤੀ ਸੀ, ਕਹਿੰਦਾ ਮੇਰੀ ਵਿਆਕਰਨ ਵੇਦਾਂ ਦੇ ਉੱਤੇ ਨਹੀਂ ਲੱਗੇਗੀ। ਅਖੇ ਕਿਉਂ? ਕਹਿੰਦਾ ਈਸ਼ਵਰ ਦੀ ਰਚਨਾ ਹੈ, ਵਿਆਕਰਨ ਮੇਰੀ ਜੀਵ ਦੀ ਰਚਨਾ ਹੈ, ਇਸ ਲਈ ਇਹ ਪਾਪ ਨਹੀਂ ਕਰਨਾ। ਵਿਆਕਰਨ ਜਿਹੜੀ ਹੈ, ਉਸ ਵੇਲੇ ਉਹਨੇ ਰਿਸ਼ੀ ਨੇ ਕਿਹਾ ਸੀ, ਬਾਅਦ 'ਚ ਭਾਵੇਂ ਵੇਦਾਂ ਨੂੰ ਇਹਨਾਂ ਨੇ ਵਿਆਕਰਨ ਅਨੁਸਾਰ ਬਣਾ ਲਿਆ ਹੋਵੇ, ਮੈਨੂੰ ਪਤਾ ਨਹੀਂ, ਜਦੋਂ ਪ੍ਰੈਸਾਂ ਵਿੱਚ ਆ ਗਏ। ਜੇ ਇੱਕ ਹਿੰਦੂ ਮਤ ਦੇ ਅੰਦਰ ਵੇਦ ਨੂੰ ਈਸ਼ਵਰੀ ਬਾਣੀ ਕਹਿ ਕੇ ਵਿਆਕਰਨ ਤੋਂ ਬਚਾ ਕੇ ਰੱਖਿਆ ਗਿਆ, ਤਾਂ ਸਾਡੇ ਵਾਲਿਆਂ ਨੂੰ ਕੀ ਹੋ ਗਿਆ ਜੀ? ਹਾਂ ਜੀ, ਵਿਆਕਰਨ ਅਨੁਸਾਰ ਆਹ ਅਰਥ ਬਣਦਾ, ਵਿਆਕਰਨ ਅਨੁਸਾਰ ਨਹੀਂ ਬਾਈ, ਸੁਤੰਤਰ ਹੈ ਇੱਧਰ। ਮੈਂ ਯੂਨੀਵਰਸਿਟੀ 'ਚ ਕਹਿ ਕੇ ਆਏਗਾ, ਪੰਜਾਬੀ ਯੂਨੀਵਰਸਿਟੀ, ਜਿੱਥੇ ਬੜੇ ਬੜੇ ਡਾਕਟਰ ਬੈਠੇ, ਉੱਥੇ ਇੱਥੇ ਗੱਲ ਸਿੱਧ ਕੀਤੀ। ਗੁਰੂ ਕਿਰਪਾ ਕਰੇ, ਵਿਆਕਰਨ ਦੇ ਅਨੁਸਾਰ ਇੱਥੇ ਵਿਆਕਰਨ ਹੀ ਕਹਿਣਗੇ, ਲਓ ਜੀ ਉਹਨਾਂ ਨੂੰ ਸਿੱਧੇ ਕਹਿਣਾ ਪਊਗਾ ਜਿਹੜੇ ਸ਼ਬਦ ਆਪਾਂ ਭਾਵਨਾ ਵਾਲੇ ਨਹੀਂ ਕਹਿ ਸਕਦੇ। ਸੋ ਅੱਗੇ ਫਰਮਾਨ ਕਰਦੇ ਹਨ,
ਨਾਨਕ ਭਗਤਨ ਕੈ ਘਰ ਸਦਾ ਆਨੰਦ।
ਤੇ ਇੱਥੇ ਫਿਰ ਅਨੰਤ ਚਾਹੀਦਾ, ਤੱਤਾ ਚਾਹੀਦਾ ਸੀ ਵਿਆਕਰਨ ਦੇ ਅਨੁਸਾਰ, ਤਾਂ ਇੱਥੇ ਆਨੰਦ। ਸੇ ਇਸ ਕਰਕੇ ਸਾਧ ਸਿੰਘ ਜੀ, ਗੁਰਬਾਣੀ ਦਾ ਸੁਤੰਤਰ ਰੂਪ ਹੈ, ਨਾਨਕ ਭਗਤਨ ਕੈ ਘਰ, ਕਿਹੜਾ ਘਰ? ਹਿਰਦੇ ਰੂਪੀ ਘਰ, ਜਿੱਥੇ ਨਾਮ ਹੈ ਉਸ ਹਿਰਦੇ ਰੂਪੀ ਘਰ ਦੇ ਅੰਦਰ ਸਦਾ ਆਨੰਦ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾ, ਉਹ ਸਦਾ ਹੀ ਆਨੰਦ ਵਿੱਚ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਉਹ ਆਨੰਦ ਵਿੱਚ ਰਹਿੰਦੇ ਹਨ। ਆਓ ਇੱਥੇ ਸਾਧ ਸਮਾਪਤੀ, ਸ਼ਾਮ ਦੇ ਵਕਤ ਫਿਰ ਭਾਈ ਆਨੰਦ ਮਾਨਣਾ, ਗੁਰਬਾਣੀ ਦੀ ਕਥਾ ਹੈ, ਅਗਮ ਅਗੋਧ ਬਾਣੀ ਹੈ, ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ ਦੇਵੇ। ਆਓ ਹੁਣ ਇੱਥੇ ਸੁਣੋ,
ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਕੈ ਘਰ ਸਦਾ ਆਨੰਦ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਂ ਭਿਆਨ, नानक पार उतार आई प्रभ शरणागति कृपा निद दयाल एक अखर हर मन वस्त नानक होत निहाल वाहिगुरु नाम जहाज है चढ़े सो तरे पार जो सरदा कर सेव गुर पार उतारन जो सरदा कर सेव दे गुर पार उतारन वाहिगुरु जी का खालसा वाहिगुरु।